ਕਿਆ ਫਿਰ ਝੂਠੀਆਂ ਨੇ ਤੁਹਾਡੀਆਂ ਕਹਾਣੀਆਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਰਾਂ ਸਭ ਕੂੜ ਗੱਲ ਹੀ ਉੱਛੀਆਂ ਗੱਲਾਂ ਨੇ ਇੱਕ ਕਹਿੰਦੇ ਹੋ ਇੱਥੇ ਤਾਂ ਕਰੋੜਾਂ ਹੀ ਨੇ ਇਹ ਗੱਲਾਂ ਸੀਆਂ ਜਿੱਥੇ ਕਲੇਸ਼ ਪਿਆ ਜ਼ਿਆਦਾ ਉਹ ਲੈ ਕੇ ਗਏ ਨੇ ਨੌਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੂੰ ਕੀਰਤਪੁਰ ਭਈਆ ਤੁਸੀਂ ਸਾਡੇ ਏਰੀਏ ਚ ਰਹੋ ਬਾਈਧਾਰੀਏ ਰਾਜੇ ਇਹਨਾਂ ਦੇ ਏਰੀਏ ਚ ਨਾ ਰਹੋ ਮੁਸਲਮਾਨਾਂ ਦੇ ਚ ਰੋਜ਼ ਕਲੇਸ਼ ਹੁੰਦਾ ਉਹ ਕੀਰਤਪੁਰ ਉਹਨਾਂ ਨੇ ਆਪਣਾ ਰਹੇ ਨੇ ਅਸਥਾਨ ਹੈ ਉਹਦੇ ਬਾਅਦ ਕੋਈ ਜੰਗ ਨਹੀਂ ਹੋਈ ਗੁਰੂ ਘਰ ਦੀ ਫਿਰ ਨੌਵੇਂ ਪਾਤਸ਼ਾਹ ਭਰੇ ਚਲੇ ਗਏ ਥੋੜਾ ਜਿਹਾ ਕਿਉਂ ਉਹ ਦੂਜਿਆਂ ਦਾ ਕਬਜ਼ਾ ਹੋ ਗਿਆ ਨਾ ਸਮਝੇ ਨਾ ਧੀਰਮਲ ਦਾ ਉਹਨੇ ਧੀਰਮਲ ਸੀ ਉਹ ਆਪਣੇ ਪਰੇ ਅਨੰਦਪੁਰ ਸਾਹਿਬ ਉਹਨਾਂ ਨੇ ਨੌਵੇਂ ਪਾਤਸ਼ਾਹ ਨੇ ਉਹ ਬਣਾ ਲਿਆ ਉੱਥੇ ਬਣਾ ਲਿਆ ਥੋੜਾ ਜਿਹਾ ਪਰੇ ਏਰੀਆ ਤਾਂ ਨੀ ਛੱਡਿਆ ਰਾਜਾ ਤਾਂ ਉਹੀ ਹੈ ਉਸੇ ਦਾ ਏਰੀਆ ਰਿਆਸਤ ਤਾਂ ਉਹੀ ਹੈ ਚਲ ਉੱਥੇ ਬਣਾ ਲਿਆ ਉੱਥੇ ਰਹਿੰਦੇ ਰਹੇ ਉਹਨਾਂ ਨਾਲ ਵੀ ਕੋਈ ਕਲੇਸ਼ ਨਹੀਂ ਪਿਆ ਸਗੋਂ ਉਹਨਾਂ ਨੂੰ ਇੱਥੇ ਆ ਕੇ ਹਿੰਦੂਆਂ ਨੇ ਆ ਕੇ ਕਿਹਾ ਵੀ ਮਹਾਰਾਜ ਤੁਸੀਂ ਧਰਮ ਬਚਾਓ ਸਾਡਾ ਅਨੰਦਪੁਰ ਸਾਹਿਬ ਨੇ ਕਿਹਾ ਉਹ ਬੁਰੇ ਲੱਗੇ ਚਲ ਚਲੋ ਉਸ ਸ਼ਹੀਦੀ ਵੀ ਹੋ ਗਈ ਦਸਮ ਪਾਤਸ਼ਾਹ ਨਾਲ ਕਲੇਸ਼ ਕਿਹੜੀ ਗੱਲ ਦਾ ਪਿਆ ਉਹਨਾਂ ਦੇ ਤਾਂ ਪਿਓ ਨੇ ਸ਼ਹਾਦਤ ਦੇ ਦਿੱਤੀ ਸੀ ਆਹ ਗੱਲਾਂ ਦਾ ਪਿਆ ਆ ਜਿਹੜੀ ਆਹ ਗੱਲ ਹੈ ਆ ਜਿਹੜਾ ਆ ਲਿਖਿਆ ਇਹਦਾ ਕਲੇਸ਼ ਪਿਆ ਬਾਈਧਾ ਰਾਜਾ ਨਾਲ ਉਹਨਾਂ ਦਾ ਧਰਮ ਹੈ ਇਹ ਕੁਛ ਹੋਰ ਲਿਖ ਰਹੇ ਨੇ ਆ ਕਲੇਸ਼ ਪਿਆ ਇਹ ਗੱਲਾਂ ਦਾ ਇਹਨਾਂ ਨੂੰ ਕੀ ਪਤਾ ਇਹ ਮੂਰਖ ਨੇ ਇਹ ਆ ਦੱਸਣ ਕਿਹੜੀ ਗੱਲ ਦਾ ਕਲੇਸ਼ ਪਿਆ ਐਕਸਪਲੇਨ ਕਰਨ ਕਲੇਸ਼ ਕਿਹੜੀ ਗੱਲ ਦਾ ਪਿਆ ਦਸਮ ਪਾਤਸ਼ਾਹ ਨਾਲ ਕਿਉਂ ਕਲੇਸ਼ ਪਿਆ ਉਹ ਕਿਹੜੀ ਗੱਲ ਸੀ ਮੁਸਲਮਾਨਾਂ ਨਾਲ ਕੋਈ ਕਲੇਸ਼ ਨਹੀਂ ਸੀ ਉੱਥੇ ਮੁਸਲਮਾਨ ਤਾਂ ਬਜ਼ਾਰ ਨੂੰ ਆਏ ਨੇ ਭੇਜੇ ਨੇ ਸੈਂਟਰਲ ਗਵਰਨਮੈਂਟ ਨੇ ਭੇਜਣੇ ਸੀ ਉਹ ਤਾਂ ਇਹਨਾਂ ਨੇ ਮੰਗਿਆ ਵੀ ਅਸੀਂ ਤੁਹਾਡੇ ਅਧੀਨ ਆ ਸਾਡੀ ਸਪੋਰਟ ਕਰੋ ਆ ਸੀ ਗ੍ਰੰਥ ਜਿਹੜਾ ਲਿਖਿਆ ਇਹਨੇ ਕਲੇਸ਼ ਪਾਇਆ ਸਾਰਾ ਕਿਉਂ ਲਿਖਣਾ ਪਿਆ ਜਿਨ੍ਹਾਂ ਨੇ ਸ਼ਹਾਦਤ ਦਵਾਈ ਇਹ ਮੰਨ ਕੇ ਵੀ ਅਸੀਂ ਸਿੱਖ ਹਾਂ ਤੁਹਾਡੇ ਉਹ ਮੁੱਕਰ ਗਏ ਉਹਨਾਂ ਚੋਂ ਕਿਰਪਾ ਰਾਮ ਰਹਿ ਗਿਆ ਕੱਲਾ ਬਾਕੀ ਪਿੱਛੇ ਹਟ ਗਏ ਸ਼ਹਾਦਤ ਦਵਾਤੀ ਕਿਰਪਾ ਰਾਮ ਨੇ ਲਿਖਾਇਆ ਇਹ ਸਾਰਾ ਆਹ ਲਿਖੋ ਹੁਣ ਇਹਨਾਂ ਦੀ ਮੂਰਤੀ ਪੂਜਾ ਤੇ ਸਿੱਧਾ ਹੀ ਛੱਡੋ ਬਹੁਤ ਕੁਝ ਲਿਖਿਆ ਹੋਇਆ ਉਧਰ ਆਦਿ ਗੁਰੂ ਗ੍ਰੰਥ ਬਹੁਤ ਕੁਝ ਲਿਖਿਆ ਹੋਇਆ ਇੱਧਰ ਸਿੱਧਾ ਤੁਸੀਂ ਕਰੋ ਡਾਇਰੈਕਟ ਅਟੈਕ ਕਰਤਾ ਉਹਨਾਂ ਨੇ ਆਹ ਡਾਇਰੈਕਟ ਅਟੈਕ ਹੈ ਇਹ ਉਹ ਇਨਡਾਇਰੈਕਟ ਅਟੈਕ ਹੈ ਉੱਥੇ ਆਦੀ ਬਾਣੀ ਚ ਇਹ ਡਾਇਰੈਕਟ ਐਕਸ਼ਨ ਹੈ ਇੱਥੇ ਇਹਨਾਂ ਨੂੰ ਬੜਾ ਪਤਾ ਕੀ ਗੱਲ ਹੈ ਆ ਨਿਆਂਗ ਸਿੰਘਾਂ ਨੂੰ ਦੇਖਣਾ ਨੀ ਚਾਹੁੰਦਾ ਕੋਈ ਬਾਣੇ ਵਾਲਿਆਂ ਨੂੰ ਆਹੋ ਆ ਦੂਏ ਨੇ ਜਿਹੜੇ ਇਹ ਘਿਓ ਖਿਚੜੀ ਹੋਏ ਰਹਿੰਦੇ ਨੇ ਅਕਾਲੀ ਇਹਨਾਂ ਨੂੰ ਕੋਈ ਦੇਖਣਾ ਨੀ ਚਾਹੁੰਦਾ ਕਿਉਂ ਇਹ ਤੇ ਪਹਿਰਾ ਦਿੰਦੇ ਨੇ ਦਸੋਰਾਂ ਤੇ ਇਹ ਕਿੱਥੋਂ ਗੱਲ ਚੱਲਦੀ ਹੈ ਕਿਉਂ ਚੱਲਦੀ ਹੈ ਸਾਨੂੰ ਤਾਂ ਪਤਾ ਹੀ ਹੈ ਹੁਣ ਸਾਨੂੰ ਕੋਈ ਭੁੱਲਿਆ ਹੋਇਆ ਆ ਜਿਹੜੇ ਇਹਨਾਂ ਦਾ ਧਰਮ ਨਾਲ ਸੰਬੰਧ ਹੈ ਕੋਈ ਨੀ ਡੁੱਗ ਡੁੱਗੀ ਹੋਈ ਵਜਾਈ ਜਾਂਦੇ ਬੇਮਤਲਬ ਨਾ ਕੋਈ ਲੈਣ ਨਾ ਦੇਣ ਨਾ ਧਰਮ ਨਾਲ ਸੰਬੰਧ
ਲੋਕ ਚਤੁਰਦਸ ਖੇਲ ਰਚਾਇਓ
14 ਲੋਕਾਂ ਦੇ ਵਿੱਚ ਐਸਾ ਖੇਲ ਰਚਾਇਆ ਹੋਇਆ ਉਹਨੇ ਚਤੁਰਦਸਾਂ 14 ਲੋਕਾਂ ਚ ਸਾਰਾ ਖੇਲ ਉਹਦਾ ਹੀ ਰਚਾਇਆ ਹੋਇਆ ਹੁਕਮ ਦਾ ਹੀ ਖੇਲ ਰਚਾਇਆ ਹੋਇਆ ਆਦਿ ਪੁਰਖ ਦਾ ਖੇਲ ਹੈ ਇਹ
ਅਕਾਲ ਦਾ ਮੋਹਰ ਆਪ ਹੀ ਬੀਚ ਮਲਾਇਓ
ਬਸ ਜਿੰਨਾ ਚਿਰ ਖੇਲ ਖੇਲਦਾ ਬਾਕੀ ਉਹ ਬਦਾਰੀ ਵਾਲੇ ਤਮਾਸੇ ਵਾਲੀ ਗੱਲ ਹੈ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ ਬਾਜੀਗਰ ਸੌਂਗ ਸਕੇਲਾ ਆਪਣੇ ਕੋਲ ਰਵੇ
ਆਪਣੇ ਰੰਗ ਰਵੇ
ਆਪਣੇ ਰੰਗ ਰਵੇ ਅਕੇਲਾ ਆ ਉਹੀ ਗੱਲ ਕਹਿਤੀ ਉਹੀ ਹੈ ਨਾ
ਬਹੁਤ ਆਪ ਹੀ ਬੀਜ ਲਾਇਓ
ਕਹਿੰਦੇ ਫੇਰ ਆਪਣੀ ਉਸੇ ਥੈਲੀ ਚ ਪਾ ਲੈਂਦਾ ਸਭ ਕੁਝ ਇਕੱਠਾ ਕਰਕੇ ਬਦਾਰੀ ਦੀ ਥੈਲੀ ਚੋਂ ਬਾਹਰ ਕੱਢ ਦਿੰਦਾ ਪਹਿਲਾਂ ਸਭ ਕੁਝ ਆ ਬਹੁਤ ਕੁਝ ਸਾਰਾ ਬਦਾਰੀ ਦੀ ਝੋਲੀ ਚੋਂ ਨਿਕਲਿਆ ਹੋਇਆ ਫਿਰ ਆਪਣਾ ਬਦਾਰੀ ਇਕੱਠਾ ਕਰ ਲੈਂਦਾ ਸਮਾਨ ਸਾਰਾ ਤਮਾਸਾ ਦਿਖਾ ਕੇ ਆ ਗੱਲ
ਦਾਨਵ ਦੇਵ ਫਨਿੰਦ ਅਪਾਰਾ
ਦਾਨਵ ਦੇਵ ਫਨਿੰਦ ਅਪਾਰਾ ਇਹਨਾਂ ਦਾ ਸ਼ੇਸ਼ਨਾਗ ਫਨਿੰਦ ਇੱਕੋ ਹੀ ਹੈ ਅਪਾਰਾ ਹੀ ਨੇ ਕਹਿੰਦੇ ਇੱਥੇ ਪਤਾ ਹੀ ਨੀ ਕਿੰਨੇ ਸ਼ੇਸ਼ਨਾਗ ਨੇ ਕਿੰਨੇ ਦਾਨਵ ਨੇ ਕਿੰਨੇ ਦੇਵ ਨੇ ਅਪਾਰਾ ਅਣਗਿਣਤ
ਗੰਧਰਵ ਜਚ ਰਚੈ ਸੁਭਚਾਰਾ
ਗੰਧਰਵ ਜਿਹੜੇ ਰਾਗੀ ਨੇ ਵਜਾਉਣ ਵਾਲੇ ਨੇ ਗੰਧਰਵ ਹੁੰਦੇ ਨੇ ਜਿਹੜੇ ਸਾਜ਼ ਵਜਾਉਂਦੇ ਨੇ ਜਚ ਨੇ ਜਿਹੜੇ ਗਾਉਣ ਵਾਲੇ ਆ ਨੱਚਣ ਵਾਲੇ ਨੇ ਰਚੇ ਬਥੇਰੇ ਰਚੇ ਨੇ ਸੁਭਚਾਰਾ ਉਹ ਸ਼ੁਭ ਬਾਣੀ ਗਾਉਂਦੇ ਹੁੰਦੇ ਸੀ ਪਹਿਲਾਂ ਦੇਵਤਿਆਂ ਦੇ ਆ ਜਿਹੜੇ ਨੇ ਨਾ ਕੀਰਤਨ ਜਿਵੇਂ ਆਪਾਂ ਕਰਦੇ ਹਾਂ ਇਹ ਜਿਹਾ ਹੀ ਕੁਛ ਕਰਦੇ ਸੀ ਉਹ ਉਸ ਵੇਲੇ ਜਿਵੇਂ ਆਪਾਂ ਕੀਰਤਨ ਕਰਦੇ ਹਾਂ ਨਾ ਇਹੋ ਜਿਹਾ ਕੁਛ ਕਰਦੇ ਸੀ ਉਹ ਵੀ
ਭੂਤ ਭਵਿੱਖ ਭਵਾਨ ਕਹਾਣੀ
ਭੂਤ ਭਵਿੱਖ ਭਵਾਨ ਕਹਾਣੀ ਭੂਤ ਭਵਿੱਖ ਭਵਾਨ ਕਹਾਣੀ ਤਿੰਨ ਲੋਕ ਤਿੰਨ ਕਾਲ ਹੋ ਗਏ ਭੂਤ ਭਵਿੱਖ ਔਰ ਭਵਾਨ ਤਿੰਨੇ ਹੋਏ ਚੌਥਾ ਕਿੱਥੇ ਗਿਆ ਕਾਲ ਤਿੰਨੇ ਹੁੰਦੇ ਨੇ ਤਿੰਨੇ ਲੋਕ ਨੇ ਹੁਣ ਆਦ ਸੱਚ ਹੈ ਨਾ ਉਹ ਪਰੇ ਹੈ ਨਾ ਤੇ ਯੁੱਗ ਆਦ ਸੱਚ ਯੁੱਗ ਤਿੰਨੇ ਨੇ ਚਾਰ ਯੁੱਗ ਹੁੰਦੇ ਹੀ ਨਹੀਂ ਭੂਤ ਭਵਿੱਖ ਭਵਾਨ ਤਾਂ ਗਏ ਤਾਂ ਫਿਰ ਯੁੱਗ ਤਾਂ ਤਿੰਨੇ ਹੀ ਨੇ ਜੇ ਮਾਇਆ ਤਾਂ ਯੁੱਗ ਨੇ ਜਾਂ ਮਾਇਆ ਨੀ ਫਿਰ ਯੁੱਗ ਨੀ ਹੁੰਦਾ ਕੋਈ ਮਾਇਆ ਚ ਕਾਲ ਹੁੰਦੇ ਨੇ ਮਾਇਆ ਤੇ ਜਦ ਮਾਇਆ ਨਹੀਂ ਹੁੰਦੀ ਫਿਰ ਕਾਲ ਵੀ ਨੀ ਹੁੰਦਾ ਕੋਈ ਮਾਇਆ ਦੇ ਬਾਅਦ ਚੌਥਾ ਕਾਲ ਹੁਣ ਵੀ ਹੈਗਾ ਰਹਿੰਦਾ ਹੀ ਉਹ ਤਾਂ ਹਮੇਸ਼ਾ ਹੀ ਰਹਿੰਦਾ ਚੌਥਾ ਕਾਲ ਹੈ ਤਾਂ ਸਭ ਕਿਸੇ ਦਾ ਕਾਲ ਹੈ ਚੌਥਾ ਕਾਲ ਹੈ ਤਾਂ ਮਹਾਂਕਾਲ ਹੈ
ਉਹੀ ਅਕਾਲ ਹੈ
ਚੌਥਾ ਕਾਲ ਹੈ ਤਾਂ ਮਹਾਂਕਾਲ ਹੈ ਉਹ ਅਕਾਲ ਵੀ ਹੈ ਅਕਾਲ ਵੀ ਹੈ ਉਹ ਚੌਥਾ ਕਾਲ ਤਾਂ ਸਾਰਿਆਂ ਦਾ ਪੈਦਾ ਕਰਨ ਵਾਲਾ ਸਾਰਿਆਂ ਦਾ ਸਭ ਕੋ ਕਾਲ ਸਭਨ ਕੋ ਕਰਤਾ ਹੀ ਤਾਂ ਚੌਥਾ ਕਾਲ ਹੈ ਇਹ ਉਹਨੂੰ ਵੀ ਮਾਇਆ ਜੇ ਬੜੀ ਬੈਠੇ ਨੇ ਜੇ ਮਾਇਆ ਚ ਨਾ ਵਾੜਦੇ ਚੌਥੇ ਕਾਲ ਦਾ ਜਵਾਬ ਕਿਵੇਂ ਦਿੰਦੇ ਜਦ ਪੰਡਤ ਨੇ ਵਾੜ ਪਾੜੀ ਹੈ ਚੌਥਾ ਕਾਲ ਮਾਇਆ ਚ ਵਾੜ ਲਿਆ ਬਾਹਰ ਕਿਵੇਂ ਛੱਡ ਦਿੰਦਾ ਚੌਥਾ ਕਾਲ ਮਾਇਆ ਚ ਪੰਡਤ ਨੇ ਤਾਂ ਵਾੜਿਆ ਫਿਰ ਪੰਡਤ ਇਹ ਦੱਸੇ ਜਦ ਮਹਾਂਪਾਲੇ ਆ ਜਾਂਦੀ ਹੈ ਜਿਹੜਾ ਕਿਹਾ ਵੀ ਅਰਬਤ ਨਰਬਤ ਧੰਦੂ ਕਰ ਰਿਹਾ ਫਿਰ ਇਹ ਪੰਜਵਾਂ ਕਾਲ ਹੋਇਆ ਨਾ ਜਦ ਸੰਸਾਰ ਨਹੀਂ ਹੁੰਦਾ ਰਚਨਾ ਨਹੀਂ ਹੁੰਦੀ ਉਹ ਜਿਹੜਾ ਸਮਾਂ ਹੈ ਅਰਬਾਂ ਖਰਬਾਂ ਸਾਲਾਂ ਦਾ ਉਹ ਫਿਰ ਪੰਜਵਾਂ ਕਾਲ ਹੋਇਆ ਨਾ ਚਾਰ ਕਾਲ ਤਾਂ ਮਾਇਆ ਜੇ ਹੋ ਗਏ ਮਾਇਆ ਤਾਂ ਖਤਮ ਹੋ ਗਈ ਫਿਰ ਕਾਲ ਚਾਰ ਕਿਵੇਂ ਰਹਿ ਗਏ ਕਾਲ ਤਾਂ ਪੰਜ ਹੋ ਗਏ ਫਿਰ ਇੰਨੀ ਅਕਲ ਤਾਂ ਸਿੱਖਾਂ ਨੂੰ ਵੀ ਨਹੀਂ ਹੈ ਪ੍ਰਚਾਰਕਾਂ ਨੂੰ ਵਿਦਵਾਨਾਂ ਨੂੰ ਵੀ ਕਾਲ ਬੁੱਝ ਲੈਂਦੇ ਉਹ ਕਾਲਾਂ ਦੇ ਅਟੈਕ ਨੀ ਕੀਤਾ ਇਹਨਾਂ ਨੇ ਕਾਲ ਚਾਰ ਮੰਡੀ ਬੈਠੇ ਨੇ ਸਾਰੇ ਵਿਦਵਾਨਾਂ ਸਾਹਿਬ ਸਿਓ ਦੀ ਤਾਂ ਕਹਿੰਦਾ ਹੁੰਦਾ ਮੈਂ ਪੰਡਿਤ ਹੈ ਉਹ ਪੰਡਿਤ ਦਾ ਚੇਲੇ ਨੇ ਸਾਰੇ ਹੀ ਕਾਲ ਪੰਜ ਕਿਉਂ ਨਾ ਮੰਨੇ ਪੰਜ ਹੋ ਗਏ ਕਾਲ ਫਿਰ ਕਾਲ ਤਿੰਨੇ ਨੇ ਮਾਇਆ ਚ ਤਿੰਨੇ ਹੁੰਦੇ ਨੇ ਚੌਥਾ ਕਾਲ ਜਿਹੜਾ ਹੈਗਾ ਉਹ ਅਕਾਲ ਹੈ ਸੱਚਖੰਡ ਉਹਦਾ ਹਮੇਸ਼ਾ ਹੀ ਰਹਿੰਦਾ ਉਹਦਾ ਕੀ ਹੁਣ ਵੀ ਹੈਗਾ ਕਲ ਯੁੱਗ ਹੈ ਆ ਹੁਣ ਦੋ ਯੁੱਗ ਨੇ ਸਾਡੇ ਵਾਸਤੇ ਦੋ ਨੇ ਕਿਹਾ ਤਾਂ ਅਸੀਂ ਕਲ ਯੁੱਗ ਚ ਰਹਾਂਗੇ ਜਾਂ ਸੱਚ ਯੁੱਗ ਚ ਰਹਾਂਗੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਜੇ ਕਲਯੁਗ ਨਾ ਹੋਤਾ ਫਿਰ ਕੀ ਹੋਤਾ ਫਿਰ ਸਤਯੁਗ ਹੋਤਾ ਜੇ ਕਲਯੁਗ ਨਾ ਹੋਤਾ ਫਿਰ ਉਹ ਤਾਂ ਕਹਿ ਰਿਹਾ ਨਾ ਕਲਯੁਗ ਚ ਹੁਣ ਸਾਰੇ ਹੀ ਆ ਗੁਰੂ ਸਾਹਿਬ ਇਹਨੂੰ ਰੱਦ ਕਰ ਰਹੇ ਨੇ ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ ਕਲਯੁਗ ਨਹੀਂ ਹੈ ਜਿਹਦੇ ਅੰਦਰ ਕਲਪਨਾ ਹੈ ਕਲਯੁਗ ਹੈ ਜਿਹਦੇ ਅੰਦਰ ਕਲਪਨਾ ਨਹੀਂ ਹੈ ਉਹ ਕਲਯੁਗ ਨਹੀਂ ਉਹ ਸਤਯੁਗ ਹੈ
ਘਟ ਘਟ ਕੇ ਪਟ ਪਟ ਕੀ ਜਾਨੀ
ਘਟ ਘਟ ਕੇ ਪਟ ਪਟ ਕੀ ਜਾਨੀ ਘਟ ਘਟ ਕੇ ਤੇ ਜਾਣੀ ਪਟ ਪਟ ਕੇ ਵੀ ਜਾਣੀ ਅੰਦਰਲਾ ਹਰੇਕ ਪੜਦਾ ਜਾਣਦਾ ਕੋਈ ਮੋਟਾ ਹੀ ਨਹੀਂ ਜਾਣਦਾ ਇੱਕ ਤਾਂ ਆਦਮੀ ਨੂੰ ਮੈਂ ਜਾਣਦਾ ਇੱਕ ਆਦਮੀ ਦੇ ਅੰਦਰ
ਪੜਦੇ
ਹਾਂ ਪੂਰੇ ਪੜਦੇ ਜਾਣਦਾ ਘਟ ਘਟ ਕੇ ਪਟ ਪਟ ਕੀ ਜਾਨੀ ਇੱਕ ਪੜਦਾ ਵੀ ਨਹੀਂ ਉਹ ਤੇ ਲੁਕਿਆ ਹੋਇਆ ਕਿਸੇ ਦਾ ਜਿੰਨੇ ਪੜਦੇ ਵੀ ਤੇਰੇ ਪਾਏ ਹੋਏ ਨੇ ਨਾ ਲੋਕਾਂ ਤੋਂ ਉਹ ਸਾਰੇ ਜਾਣਦਾ ਪੜਦੇ ਪਬਲਿਕ ਤੋਂ ਪਾਲੂ ਉਹ ਤਾਂ ਕਿਵੇਂ ਪਾਲੂਗਾ ਗਾਂ ਪੜਦਿਆਂ ਤੋਂ ਥੱਲੇ ਦਾ ਆਪ ਬੈਠਾ ਜਿਹਦੇ ਉੱਤੇ ਪੜਦੇ ਪਾਏ ਨੂੰ ਤਾਂ ਪਤਾ ਹੈ ਜਾਂ ਪੜਦਾ ਉੱਤੇ ਪੈਂਦਾ ਆਦਮੀ ਤੇ ਇੱਕ ਕੱਪੜਾ ਦੇ ਦਿੱਤਾ, ਇੱਕ ਹੋਰ ਦੇ ਦਿੱਤਾ, ਉਹਨੂੰ ਤਾਂ ਪਤਾ ਲੱਗਦਾ ਕੱਪੜੇ ਦੇਈ ਜਾਂਦਾ, ਉਹਨੂੰ ਪਤਾ ਉੱਤੇ ਕਿੰਨਾ ਬੋਝ ਆ, ਕਿੰਨੇ ਕੱਪੜੇ ਦਿੱਤੇ ਹੋਏ ਨੇ, ਪੜ ਪੜ ਕੀ ਜਾਂਦੀ।
ਤਾਤ ਮਾਤ ਜੇ ਜਾਤ ਨਾ ਪਾਤਾ,
ਤਾਤ ਮਾਤ ਜੇ ਜਾਤ ਨਾ ਪਾਤਾ, ਤਾਤ ਮਾਤ ਉਹਦਾ ਤਾਤ ਮਾਤ ਕੋਈ ਨਹੀਂ ਹੈ, ਜਾਤ ਪਾਤ ਕੋਈ ਨਹੀਂ ਹੈ, ਤੇ ਜਾਤ ਪਾਤ ਫਿਰ ਆ ਕਿੱਥੋਂ ਗਈ, ਜਾਤ ਪਾਤ ਕਿੱਥੋਂ ਆਈ, ਸੰਸਾਰ ਜਾਤ ਪਾਤ ਕਿੱਥੋਂ ਆਈ, ਉਹ ਤਾਂ ਕਹਿੰਦੇ ਜਾਤ ਪਾਤ ਹੁੰਦੀ ਹੋ ਨੀ, ਕੋਈ ਹੈ ਉਹ ਨੀ, ਜੇ ਸਾਰੇ ਉਹਦੀ ਅਣਸ ਨੇ ਤਾਂ ਇਹਨਾਂ ਦੀ ਜਾਤ ਪਾਤ ਕਿਵੇਂ ਬਣ ਗਈ, ਇਹ ਬਣਾਈ ਸ਼ਾਤਰ ਬਾਬਲ ਨੇ ਦਿਮਾਗ ਚ, ਬਿੱਪਰ ਦਾ ਸ਼ਾਤਰ ਦਿਮਾਗ ਉਹਨੇ ਬਣਾਈ ਜਾਤ ਪਾਤ, ਉਹਨੂੰ ਚਾਹੀਦੇ ਸੀ ਆਪਣੀ ਸੇਵਾ ਕਰਨ ਵਾਲੇ, ਉਹਨੂੰ ਚਾਹੀਦੇ ਤੇ ਨਾ ਇਹ ਸ਼ਾਤਰ, ਇੱਥੇ ਦੇ ਜਿਹੜੇ ਸ਼ਾਤਰ ਦਿਮਾਗ ਨੇ ਨਾ ਉਹਨਾਂ ਦੀਆਂ ਕਾਢਾਂ ਨੇ, ਉੱਥੋਂ ਤਾਂ ਹੀ ਕੱਢੇ ਨੇ ਸ਼ਾਤਰ ਤੇ, ਉਹ ਤਿਕੜਾ ਟਿਕਦੇ ਤੇ, ਜਿਹੜੇ ਜ਼ਿਆਦਾ ਖਰਾਬ ਹੁੰਦੇ ਜੇਲ੍ਹ ਚ ਮਿੰਡੀ ਟਿਕਦੇ ਜਾ ਕੇ ਉੱਥੇ ਪਾਰਟੀਆਂ ਬਣਾ ਲੈਂਦੇ ਨੇ, ਕਈ ਤਾਂ ਬੰਦੇ ਜਾ ਕੇ ਜਿਹੜੇ ਸੁਧਰ ਜਾਂਦੇ ਨੇ ਪਛਤਾਉਂਦੇ ਨੇ, ਬਹੁਤੇ ਤਾਂ ਸੁਧਰ ਜਾਂਦੇ ਨੇ, ਕੁਛ ਐਸੇ ਵੀ ਹੁੰਦੇ ਨੇ ਜਿਹੜੇ ਜੇਲ੍ਹ ਦੇ ਵਿੱਚ ਵੀ ਰਾਜੇ ਕਰਦੇ ਨੇ ਜਾ ਕੇ, ਉਹ ਸ਼ਾਤਰ ਹੁੰਦੇ ਨੇ, ਉੱਥੇ ਵੀ ਰਾਜ ਕਰਨਾ ਚਾਹੁੰਦੇ ਨੇ, ਚਾਹੇ ਪੁਲਿਸ ਦਾ ਰਾਜ ਆ ਉੱਥੇ, ਪਰ ਰਾਜ ਆਪਣਾ ਪੁਲਿਸ ਵੀ ਉਹ ਪੱਤਿਆਂ ਤੋਂ ਜਗਦੀ ਹੁੰਦੀ ਹੈ, ਇਸ ਕਰਕੇ ਸੱਚ ਵੀ ਕਈ ਵਾਰ ਗੁਪਤ ਹੋ ਜਾਂਦਾ ਗੁਪੱਤਿਆਂ ਤੋਂ, ਇਹਨਾਂ ਤੋਂ ਕਈ ਵਾਰ ਗੁਪਤ ਹੋ ਜਾਂਦਾ ਵੀ ਇਹਨਾਂ ਨੂੰ ਗੁਪਤ ਪਰਾਂ ਕਰ ਲੈਣ ਦੋ, ਪਬਲਿਕ ਜੋ ਉਹਨਾਂ ਦੇ ਨਾਲ ਹੁੰਦੀ ਹੈ, ਪਬਲਿਕ ਜਿਹਦੇ ਨਾਲ ਹੋਵੇ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਫਿਰ ਚੁੱਪ ਵੱਟ ਜਾਂਦੇ ਨੇ ਕੋਈ ਚਿਰ ਖਾਤਰ, ਠੀਕ ਟਾਈਮ ਤੇ ਸੱਚ ਪ੍ਰਗਟ ਹੁੰਦਾ, ਜੇ ਸਮਾਂ ਹੁੰਦਾ ਫਿਰ ਪ੍ਰਗਟ ਹੋ ਜਾਂਦਾ, ਉਹਨੂੰ ਕੋਈ ਸਾਰੇ ਪਤਾ ਹੈ ਨਾ, ਜੇ ਲੋੜ ਆ ਉਹਦੀ ਪ੍ਰਗਟ ਹੋ ਜਾਂਦਾ, ਜੇ ਉਹਦੀ ਲੋੜ ਹੈ ਨੀ ਲੋਕਾਂ ਨੂੰ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ, ਕਬੀਰਾ ਕਹਿੰਦਾ ਜੇ ਤੇਰੇ ਕੋਲ ਨਾਮ ਆਦੀ ਹੈ ਪੰਡਤ ਤਾਂ ਖੋਲ ਨਾ ਉਹਨੂੰ, ਪਾਰਖੂ ਆ ਕੇ ਖੋਲ, ਜਿੱਥੇ ਸੌਦਾ ਲੈਣਾ ਉੱਥੇ ਖੋਲ, ਗੜੜੀ ਨਹੀਂ ਖੋਲੇ ਨਾ,
ਇੱਕ ਰੰਗ ਕਾਹੂ ਨਹੀਂ ਰਾਤਾ,
ਇੱਕ ਰੰਗ ਰਹਿੰਦਾ ਕਾਹੂ ਨਹੀਂ ਰਾਤਾ, ਕਿਸੇ ਚੀਜ਼ ਨਾਲ ਨੀ ਜੁੜਿਆ ਹੋਇਆ ਬਾਹਰ, ਆਪਣੇ ਇੱਕ ਰੰਗ ਚ ਰਹਿੰਦਾ, ਕੋਈ ਪ੍ਰਭਾਵ ਮਾਇਆ ਦਾ ਕਿਸੇ ਚੀਜ਼ ਦਾ ਉੱਥੇ ਕੋਈ ਪ੍ਰਭਾਵ ਨੀ ਪੈਂਦਾ,
ਆਪਣੇ ਰੰਗ ਰਵੇ ਅਕੇਲਾ,
ਹਾਂ ਆਪਣੇ ਰੰਗ ਰਵੇ ਪਏ ਅਕੇਲਾ, ਉਹ ਨੀ ਕਿਸੇ ਨਾਲ ਰਹਿੰਦਾ, ਕੋਈ ਸੰਸਾਰ ਚ ਪ੍ਰਭਾਵ ਨੀ ਪੈਂਦਾ, ਜ਼ੁਲਮ ਹੋਈ ਜਾਂਦੇ ਨੇ ਉਹ ਸਭ ਕੁਛ ਉਹਦਾ ਕੀਤਾ ਹੀ ਹੁੰਦਾ, ਹੁੰਦਾ ਕਦੀ ਉਹ ਜੋ ਕਰਦਾ ਹੁੰਦਾ ਤਾਂ ਉਹੀ ਹੈ, ਸਾਨੂੰ ਸਾਡੇ ਤੇ ਪ੍ਰਭਾਵ ਤਾਂ ਪੈਂਦਾ, ਸਾਨੂੰ ਲੱਗਦਾ ਵੀ ਆਹ ਫਲਾਨਾ ਬੰਦਾ ਕਰਦਾ ਉਹ ਕਰਦਾ, ਉਹਦੇ ਪ੍ਰਭਾਵ ਕੀ, ਉਹ ਤਾਂ ਆਪ ਹੀ ਕਰਦਾ ਜਿਹੜਾ ਉਹ ਕਰਦਾ, ਡੋਰੀ ਹਿਲਾਉਂਦਾ ਤਾਂ ਹਿਲਦੀ ਹੈ,
ਸਰਬ ਜੋਤ ਕੇ ਬੀਚ ਸਮਾਨਾ,
ਸਰਬ ਜੋਤ ਕੇ ਬੀਚ ਸਮਾਨਾ, ਜਿੰਨੀ ਜੋਤ ਹੈ ਸਾਰਿਆਂ ਦੇ ਵਿੱਚ ਸਮਾਇਆ ਹੈ, ਕਿਉਂ ਸਮਾਇਆ, ਜੋਤ ਕਾਬੂ ਚ ਨੀ ਕਰਨੀ, ਸਮਾ ਕੇ ਕਾਬੂ ਚ ਕਰਨੀ ਹੈ, ਜੇ ਸਰੀਰ ਚ ਜੋਤ ਸਮਾਈ ਹੋਈ ਹੈ ਤਾਂ ਸਰੀਰ ਕਾਬੂ ਚ ਹੈ, ਜੇ ਜੋਤ ਮਨ ਸਰੀਰ ਚ ਸਮਾਇਆ ਹੋਇਆ ਤਾਂ ਸਰੀਰ ਕਾਬੂ ਚ ਹੈ, ਬੇਕਾਬੂ ਸਰੀਰ ਵੀ ਹੋ ਜਾਵੇ, ਇਸ ਕਰਕੇ ਉਹ ਜੋਤ ਚ ਸਮਾਇਆ, ਜੋਤ ਕਾਬੂ ਕੀਤੀ ਹੈ, ਉਹਨੇ ਸਰੀਰ ਨੇ ਕਾਬੂ ਕੀਤਾ, ਉਹ ਜੋਤ ਨੇ ਸਰੀਰ ਕਾਬੂ ਕੀਤਾ, ਉਹਨੇ ਜੋਤ ਕਾਬੂ ਕੀਤੀ ਹੈ, ਜੋਤ ਨੇ ਸਰੀਰ ਕਾਬੂ ਕੀਤਾ, ਇਸ ਕਰਕੇ ਉਹਦਾ ਸਭ ਕੁਛ ਉਹਦੇ ਕਾਬੂ ਚ ਹੀ ਹੈ,
ਸਭੂ ਸਰਬ ਠੌਰ ਪਹਿਚਾਨਾ,
ਸਭੂ ਸਰਬ ਠੌਰ ਪਹਿਚਾਨਾ, ਸਾਰੇ ਕਹਿੰਦੇ ਨੇ, ਸਾਰਿਆਂ ਨੇ ਮੰਨ ਲਈ ਇਹ ਗੱਲ ਕਿ ਸਾਰੀ ਜਗ੍ਹਾ ਹੋਏਗਾ ਸਾਰਿਆਂ ਦੇ ਵਿੱਚ, ਇਸ ਗੱਲ ਤੇ ਕੋਈ ਉਹ ਨਹੀਂ ਹੈ, ਕਿਸੇ ਧਰਮ ਦੀਆਂ ਦੋ ਰਾਇਆਂ ਨਹੀਂ ਇਸ ਗੱਲ ਤੇ ਕਿ ਵੀ ਸਭ ਦੇ ਅੰਦਰ ਨਹੀਂ ਹੈ, ਜਿੰਨੇ ਵੀ ਅੱਜ ਤੱਕ ਧਰਮ ਹੋਏ ਨੇ ਸਾਰਿਆਂ ਨੇ ਕਹਿੰਦੇ ਪਹਿਚਾਣੀ ਇਹ ਗੱਲ ਵੀ ਸਭ ਜਗ੍ਹਾ ਹੀ ਹੈਗਾ ਭਾਈ, ਉਹ ਸਰਬ ਵਿਆਪੀ ਵੀ ਹੈਗਾ ਸਾਰਿਆਂ ਦੇ ਅੰਦਰ ਵੀ ਹੈਗਾ, ਇਸ ਗੱਲ ਤੇ ਕੋਈ ਭੁਲੇਖਾ ਨਹੀਂ ਹੈ ਕਿਸੇ ਨੂੰ, ਨਾ ਮਤਭੇਦ ਹੈ ਇਸ ਗੱਲ ਤੇ,
ਕਾਲ ਰਹਿਤ ਅਨਕਾਲ ਸਰੂਪਾ,
ਕਾਲ ਰਹਿਤ ਉਹਦਾ ਕਾਲ ਹੀ ਨਹੀਂ ਹੈ, ਜੋਤ ਦਾ ਕਾਲ ਹੁੰਦਾ ਹੀ ਨਹੀਂ, ਅਕਾਲ ਹੈ ਅਨਕਾਲ ਸਰੂਪਾ, ਉਹਦਾ ਸਰੂਪ ਬਿਨਾਂ ਕਾਲ ਤੋਂ, ਉਹਦਾ ਸਰਬ ਸਰੂਪ ਪ੍ਰਗਟ ਹੁੰਦਾ ਗੁਪਤ ਹੋ ਜਾਂਦਾ,
ਅਲਗ ਪੁਰਖ ਅਭਗਤ ਅਭਤੂਤਾ,
ਜਿਵੇਂ ਕੱਛੂ ਹੈ ਨਾ, ਕੱਛੂ ਆਪਣੇ ਪੰਜੇ ਸਰੀਰ ਬਾਹਰ ਕੱਢ ਲਵੇ ਯਾਰ ਅੰਦਰ ਕਰ ਲਵੇ, ਜਦ ਸਰੀਰ ਪੰਜੇ ਬਾਹਰ ਕੱਢਦਾ ਕੱਛੂ ਤੁਰ ਲੱਗ ਜਾਂਦਾ, ਨਹੀਂ ਕੱਢਦਾ ਤਾਂ ਚੁੱਪ ਕਰਕੇ ਕਿਥੋਂ ਪਿਆ ਰਹਿੰਦਾ। ਪਰ ਇਹੋ ਜਿਹੇ ਸਰੂਪ ਦੱਸਦੇ ਨੇ, ਜੇ ਮਿਸਾਲ ਦਿੰਦੇ ਹੁੰਦੇ ਨੇ ਨਾ ਤਾਂ ਇਹੋ ਜਿਹੇ ਸਰੂਪ ਦੀ ਦਿੰਦੇ ਹੁੰਦੇ ਸੀ ਅੱਗੇ। ਜਦੋਂ ਆਪਣਾ ਪੰਜੇ ਯਾਰ ਸਰੀਰ ਅੰਦਰ ਕਰ ਲੈਂਦਾ ਬਸ, ਉਹ ਫਿਰ ਉਹ ਕੀ ਹੈ, ਫਿਰ ਸੁਧ ਸਮਾਧ ਹੈ, ਸਰੀਰ ਅੰਦਰ ਸਭ ਕੁਝ ਅੰਦਰ ਹੈ ਨਾ, ਮਰਿਆ ਤਾਂ ਕੁਝ ਨਹੀਂ
ਰਹਿੰਦਾ।
ਜਦੋਂ ਆਪਣੇ ਬਾਹਰ ਕੱਢ ਲੈਂਦਾ ਫਿਰ ਤੁਰ ਲੱਗ ਜਾਂਦਾ, ਫਿਰ ਫਿਰ ਸ਼ਬਦ ਰੂਪ ਹੋ ਜਾਂਦਾ। ਬਸ ਇੰਨਾ ਕੇ ਫਰਕ ਹੈ, ਹੋਰ ਕੁਝ ਨਹੀਂ ਹੈ। ਦੋਹਾਂ ਹਾਲਤਾਂ ਚ ਕੱਛੂ ਜਿਉਂਦਾ ਹੀ ਹੈ, ਉਹ ਆਪਣੇ ਸਰੀਰ ਬਾਹਰ ਕੱਢ ਲਈ ਜਾਂ ਮਰਜ਼ੀ ਹੁੰਦੀ ਬਾਹਰ ਕੱਢ ਲੈਂਦਾ, ਕੱਛੂ ਕਿਸੇ ਦੇ ਕਹੇ ਤੇ ਕੱਢਦਾ ਨੀ। ਇਸ ਕਰਕੇ ਉਹਦੀ ਜਾਂ ਮਰਜ਼ੀ ਹੈ ਸਰੀਰ ਬਾਹਰ ਕੱਢ ਲੈਂਦਾ, ਪੱਜੇ ਬਾਹਰ ਕੱਢ ਲੈਂਦਾ, ਪੈਰ ਬਾਹਰ ਕੱਢ ਲੈਂਦਾ, ਤੁਰ ਪੈਂਦਾ ਜਦ ਮਰਜ਼ੀ ਹੁੰਦੀ ਹੈ, ਆਪਣਾ ਸਭ ਕੁਛ ਅੰਦਰ ਕਰ ਲੈਂਦਾ। ਆ
ਅਲੱਖ ਪੁਰਖ ਅਭਗਤ ਅਭਤੂਤਾ,
ਅਲੱਖ ਪੁਰਖ ਹੈ ਉਹ, ਅਵਗਤ ਹੈ। ਅਵਗਤ ਕਹਿੰਦੇ ਨੇ ਉਹ ਜਿੱਥੇ ਜੋਤ ਹੈ ਉੱਥੇ ਉਹ ਹੈਗਾ, ਉਹ ਤਾਂ ਜੋਤ ਨੂੰ ਤੁਸੀਂ ਵੱਖਰਾ ਨਹੀਂ ਦੇਖ ਸਕਦੇ, ਕਿਤੇ ਵੱਖਰਾ ਨਹੀਂ ਦੇਖ ਸਕਦੇ ਜੋਤ ਤੋਂ, ਆਪਣੇ ਅੰਦਰੋਂ ਹੀ ਦੇਖੋਗੇ, ਦੂਏ ਦੇ ਅੰਦਰੋਂ ਤਾਂ ਅੱਖਾਂ ਨਾਲ ਦੇਖੋਗੇ। ਪਹਿਲੀ ਗੱਲ ਹੈ, ਜੇ ਦੂਏ ਦੀ ਜੋਤ ਹੈ ਉਹ ਤਾਂ ਤੁਹਾਨੂੰ ਅੱਖ ਨਾਲ ਦਿਖਣੀ ਉਹਦੀ, ਜੇ ਦੂਏ ਦੀ ਜੋਤ ਅੱਖਰਾਂ ਨਹੀਂ ਦਿਖਣੀ ਤੇ ਇਸ ਅੱਖਰਾਂ ਉਹਦੇ ਅੰਦਰ ਵਾਲੀ ਚੀਜ਼ ਕਿਵੇਂ ਦੀਜੂ। ਜੋਤ ਤੋਂ ਵੱਖਰਾ ਨਹੀਂ ਹੈ ਜਿੱਥੇ ਜੋਤ ਹੈ, ਇਸ ਕਰਕੇ ਆਪਣੀ ਜੋਤ ਦੇ ਵਿੱਚ ਹੀ ਹੈ। ਜਾਤਮਾ ਹੈ ਜੋਤ, ਜੋਤਮਾ ਹੈ ਜੋਤ, ਗੁਰੂ ਨਾਨਕ ਕਹਿੰਦਾ ਮੈਂ ਜੋਤ ਦੇ ਵਿੱਚੋਂ ਆਪਣੀ ਜੋਤ ਚੋਂ ਜਾਣੇ। ਜੇ ਕਿਸੇ ਨੇ ਦਰਸ਼ਨ ਕਰਨਾ ਆਪਣੀ ਜੋਤ ਦੇ ਵਿੱਚੋਂ ਕਰ ਲੋ, ਸਰੀਰ ਚੋਂ ਜੋਗੀ ਸਰੀਰ ਚੋਂ ਕਰ ਰਹੇ ਤੇ ਦਰਸ਼ਨ ਸਰੀਰ ਚੋਂ ਨਹੀਂ ਹੁੰਦੇ, ਸਰੀਰ ਚੋਂ ਜੋਤ ਦਾ ਦਰਸ਼ਨ ਹੋਊਗਾ, ਸਰੀਰ ਚੋਂ ਜੋਤ ਮਿਲੂਗੀ। ਜਾਤਮਾ ਜੋਤ ਦਾ ਮਤਲਬ ਹੈ ਸਰੀਰ ਜਿਹੜੀ ਜਾਤ ਹੈ ਜੋਤ ਹੈ, ਜੋਤ ਦੇ ਵਿੱਚ ਗਾਣਾ ਉਹ ਹੈ, ਮਨਮੇ ਉਹ ਆਪ ਹੈ, ਬਸ ਜੋਤ ਵਿੱਚੋਂ ਦਰਸ਼ਨ ਹੋਊਗਾ, ਸਰੀਰ ਚੋਂ ਨਹੀਂ ਖੁੱਲ। ਜਿਹੜੇ ਸਰੀਰ ਚੋਂ ਕਰਦੇ ਤੇ ਉਹ ਗਲਤ ਸੀ, ਸਰੀਰ ਚੋਂ ਹੋਣਾ ਹੀ ਨਹੀਂ। ਸਰੀਰ ਚੋਂ ਸ਼ਬਦ ਦਾ ਦਰਸ਼ਨ ਕਰ ਦਿੱਤਾ, ਸਰੀਰ ਦੇ ਜਿਹੜੇ ਸਰੀਰ ਜਿਹੜਾ ਦੇਖਦੇ ਆ ਨਾ, ਜਿਵੇਂ ਹਾਰਟ ਚੱਲਦਾ, ਹਾਰਟ ਬੀਟਿੰਗ ਦਾ ਹੋਰ ਆਵਾਜ਼ਾਂ ਨੇ ਸਰੀਰ ਦੇ ਵਿੱਚ, ਡਾਕਟਰ ਦੇਖਦੇ ਨੇ, ਉਹ ਜੋ ਉਹ ਚੀਜ਼ਾਂ ਸਰੀਰ ਆਵਾਜ਼ ਸੁਣਨ ਲੱਗ ਗਏ, ਜੋ ਕਿ ਜੋਤ ਵਿੱਚੋਂ ਜਾਣਦਾ ਸੀ।
ਅਵਧੂਤਾ,
ਅਧੂਤ ਹੈ, ਅਧੂਤ ਹੈ, ਸ਼ੁੱਧ ਕੀ ਨਾ ਸ਼ੁੱਧ, ਬੁੱਧ ਕੀ ਨਾ ਬੁੱਧ, ਕਾਲ ਰਹਿਤ।
ਅਲੱਖ ਪੁਰਖ ਅਵਗਤ ਅਵਧੂਤਾ,
ਅਲੱਖ ਪੁਰਖ ਹੈ, ਅਵਧੂਤੇ ਦਾ ਮਤਲਬ ਇਹ ਹੈ ਅਵਧੂਤ ਨਹੀਂ ਹੈ, ਅਵਧੂਤਾ ਉਹ ਹੈ ਜਿਹੜੀ ਹੈ ਨਾ ਆਹ ਵਿਭੂਤੀ, ਜੋ ਮਾਇਆ ਹੈ ਇਹਦੇ ਨਾਲ ਉਹਨੂੰ ਕੋਈ ਲਿੰਕ ਨਹੀਂ ਹੋਣਾ, ਇਹ ਵੀ ਅਵਧੂਤ ਉਹਨੂੰ ਕਹਿੰਦੇ ਨੇ ਜਿਹਦਾ ਮਾਇਆ ਨਾਲ ਲਿੰਕ ਨਾ ਹੋਵੇ ਕੋਈ, ਮਾਇਆ ਦੀ ਕੋਈ ਭੁੱਖ ਨਹੀਂ ਉਹਦੇ ਅੰਦਰ, ਲਿੰਕ ਤਾਂ ਨਹੀਂ ਕਹਿ ਸਕਦੇ, ਭੁੱਖ ਨਹੀਂ ਹੈ ਮਾਇਆ ਦੀ, ਭੁੱਖ ਹੀ ਨਹੀਂ ਉਹਦੇ ਅੰਦਰ। ਬਸ
ਜਾਤ ਪਾਤ ਜੇ ਚਿਹਨ ਵਰਨਾ,
ਜਾਤ ਪਾਤ ਜੇ ਚਿਹਨ, ਨਾ ਉਹਦੀ ਕੋਈ ਜਾਤ ਹੈ, ਨਾ ਪਾਤ ਹੈ, ਨਾ ਚਿਹਨ ਹੈ, ਨਾ ਕੋਈ ਵਰਨ, ਪਹਿਲਾਂ ਵੀ ਆ ਚੁੱਕਿਆ ਹੈ।
ਅਭਗਤ ਦੇਵ ਅਛੈ ਅਨਭਰਮਾ,
ਅਭਿਗਤ ਦੇਵ ਉਹ ਦੇਵ ਹੈ, ਅਭਿਗਤ ਹੈ, ਡੋਲਦਾ ਨਹੀਂ ਹੈ, ਅਭਿਗਤ ਹੁੰਦਾ ਡੋਲਦਾ ਨਹੀਂ ਹੈ, ਮਨ ਡੋਲਦਾ ਨਾ ਉਹ ਡੋਲਦਾ ਨਹੀਂ ਹੈ।
ਅਛਾ ਅਨਭਰਮਾ,
ਅਛਾਇਆ ਵਰਦਾ ਨਹੀਂ ਹੈ,
ਅਨਭਰਮਾ
ਭਰਮ ਉਹਦੇ ਅੰਦਰ ਹੋਈ ਨੀ, ਭਰਮ ਹੈ ਨੀ।
ਸਭ ਕੋ ਕਾਲ ਸਭਨ ਕੋ ਕਰਤਾ,
ਸਭ ਕੋ ਕਾਲ ਸਾਰਿਆਂ ਦਾ ਕਾਲ ਹੈ, ਔਰ ਸਾਰਿਆਂ ਦਾ ਕਰਤਾ ਵੀ ਹੈ, ਬਣਾਇਆ ਵੀ ਸਾਰਿਆਂ ਨੇ, ਸਾਰਿਆਂ ਨੂੰ ਉਸੇ ਨੇ, ਕਾਲ ਰੂਪ ਵੀ ਸਾਰਿਆਂ ਦਾ ਹੋਈ, ਹੁਕਮ ਹੀ ਕਾਲ ਹੈ, ਹੁਕਮ ਹੀ ਕਰਤਾ ਹੈ। ਇਹ ਮਰਦੇ ਨੇ ਸ਼ਿਵਜੀ ਕਾਲ ਹੈ, ਬ੍ਰਹਮਾ ਕਰਤਾ ਹੈ, ਘਟਦੀ ਨਾ ਗੱਲ ਉਹਨਾਂ ਦੀ, ਇੱਕ ਆ ਗਿਆ ਉਹ ਤਿੰਨ ਚੇਲੇ ਜਿਹੜੇ ਪ੍ਰਮਾਣ ਨੇ, ਤਿੰਨ ਕਿਵੇਂ ਹੋਏ, ਇੱਕ ਹੋਇਆ ਉਹ, ਉਹੀ ਸੰਸਾਰੀ ਉਹੀ ਬਣਾ ਰਹੀ ਹੈ, ਉਸ ਨੂੰ ਲਾਏ ਦੀ ਬਾਣ ਇੱਥੋਂ ਪਤਾ ਲੱਗੂਗਾ ਉੱਥੇ ਇੱਕ ਇੱਥੋਂ ਮੈਨੂੰ ਸੀ ਵੀ ਇੱਕੋ ਹੀ ਹੈ ਦਸ ਪੜ ਲਿਆ ਸੀ ਤਿੰਨ ਹੋ ਨਹੀਂ ਸਕਦੇ ਤਿੰਨ ਕਿਵੇਂ ਨੇ ਫਿਰ ਦੇਖਿਆ ਵੀ ਤਿੰਨ ਦਾ ਲਫ਼ਜ਼ ਨਹੀਂ ਆਇਆ ਹੋਇਆ ਗੁਰਬਾਣੀ ਚ ਤੀਨ ਲਫ਼ਜ਼ ਆਇਆ ਹੋਇਆ ਤਾਂ ਪਤਾ ਲੱਗਿਆ ਵੀ ਇਹ ਤਾਂ ਭੁਲੇਖੇ ਚ ਇਹ ਤਾਂ ਪੰਡਤ ਦਾ ਭੁਲੇਖਾ ਪਾਇਆ ਹੋਇਆ ਇੱਥੋਂ ਪੱਕਾ ਹੋ ਗਿਆ ਵੀ ਹੈ ਇੱਕ ਹੋਰ ਹੋ ਨਹੀਂ ਸਕਦਾ
ਸਭ ਕੋ ਕਾਲ ਸਭਨ ਕੋ ਕਰਤਾ
ਸਭ ਕੋ ਕਾਲ ਸਭਨ ਉਹ ਕਰਤਾ ਜਦ ਪੱਕਾ ਹੋ ਗਿਆ ਤੁਸੀਂ ਤਿੰਨ ਕਿਵੇਂ ਮੰਨ ਲੋਗੇ ਮੰਨਿਆ ਨਹੀਂ ਸਕਦਾ ਜਿਹੜਾ ਆਪਣੇ ਦਸਮ ਦੀ ਬਾਣੀ ਪੜ ਲਈ ਉਹ ਸਾਰਾ ਸੰਸ਼ੋਧਨ ਆਦਾ ਕਰ ਲੂਗਾ ਸੌਖਾ ਦੱਸਿਆ ਹੋਇਆ ਇਹ
ਰੋਗ ਸੋਗ ਦੁਖਣ ਕੋ ਹਰਤਾ
ਰੋਗ ਸੋਗ ਦੁਖਣ ਕੋ ਹਰਤਾ ਜਿਹੜੇ ਰੋਗ ਨੇ ਰੋਗ ਕਾਹਦੇ ਨੇ ਹੋਬੇ ਰੋਗ ਹੈ ਦੀਰਘ ਰੋਗ ਹੈ ਜਿਹਦੇ ਗੁਣ ਨੇ ਸਾਰੇ ਰੋਗ ਹੈ ਉਹ ਦੀਰਘ ਰੋਗ ਲਾਇਆ ਉਹਦੇ ਨਾਲ ਪੁਰਾਣਾ ਰੋਗ ਹੈ ਜਿਹਦੇ ਔਗਣ ਨੇ ਸਾਰੇ ਰੋਗ ਨੇ ਸਾਰੇ ਔਗਣਾਂ ਨੂੰ ਹਰਨ ਵਾਲਾ ਰੋਗ ਸੋਗ ਸੋਗ ਹੁੰਦਾ ਸਾਨੂੰ ਜਿਹੜੀਆਂ ਚਿੰਤਾਵਾਂ ਨੇ ਸਾਡੇ ਅੰਦਰ ਔਗਣ ਔਰ ਚਿੰਤਾਵਾਂ ਇਹਨਾਂ ਦੇ ਨਾਸ ਕਰਨ ਵਾਲਾ ਹਰਨ ਵਾਲਾ ਦੂਰ ਕਰਨ
ਦੁਖਣ ਕੋ ਹਰਤਾ
ਦੁੱਖ ਵੀ ਸਾਡੇ ਚ ਕੀ ਨੇ ਬੁਰਾਈਆਂ ਨੇ ਆਪਣਾ ਪਰਾਇਆ ਸਮਝਣਾ ਦੁੱਖ ਨੇ ਸਾਡੇ ਵਿੱਚ ਬੈਰ ਵਿਰੋਧ ਸਮਝੇ ਇਹ ਦੁੱਖ ਨੇ ਦੁੱਖ ਹੈ ਤਾਂ ਔਗਣੇ ਪਰ ਔਗਣ ਦੁੱਖ ਦੀ ਸੰਚ ਆ ਜਾਂਦਾ ਦੂਏ ਦਾ ਹਿੱਸਾ ਜਾਂ ਅਸੀਂ ਖਾਣਾ ਚਾਹੁੰਦੇ ਦੁੱਖ ਹੈ ਕੁਛ ਤਾਂ ਆਪਣੇ ਪੈਰ ਕੁਹਾੜਾ ਬਾਣ ਵਾਲੇ ਨੇ ਔਗਣ ਕੁਛ ਦੂਇਆਂ ਨਾਲ ਰਿਲੇਟਡ ਨੇ ਧਰੋਹ ਕਰਨਾ ਕਿਸੇ ਨਾਲ ਪੈਰ ਵਿਰੋਧ ਕਾਮ ਵਿਰੋਧ ਲੋਭੋ ਝੂਠ ਵਿਕਾਰ ਮਹਾਲੋਭ ਧਰੋਹ ਇਹ ਦੋਏ ਆ ਗਏ ਯਾਹੂ ਜੁਗਤ ਬਿਹਾਰ ਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਮ ਇਹ ਸਾਰਿਆਂ ਨੂੰ ਹਰਨ ਵਾਲਾ
ਏਕ ਚਿੱਤ ਜਿਹਾ ਇੱਕ ਛਿਣ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ
ਏਕ ਛਿਣ ਜਿਹਨੇ
ਚਿੱਤ ਜਿਹਾ ਇੱਕ ਛਿਣ ਤੇ ਆਇਓ
ਇੱਕ ਚਿੱਤ ਹੋ ਗਿਆ ਜਿਹਨੇ ਇੱਕ ਛਿਣ ਤੇ ਆ ਲਿਆ ਕਾਲ ਫਾਸ ਦੇ ਵਿੱਚ ਨਹੀਂ ਹੁੰਦਾ ਇੱਕ ਛਿਣ ਵੀ ਧਿਆਨ ਚ ਆ ਜੇ ਹੋ ਇੱਕ ਛਿਣ ਦਰਸ
ਦਿਖਾਏ ਜੀਓ
ਦਿਖਾਏ ਜੀਓ ਇੱਕ ਛਿਣ ਵੀ ਦਰਸ਼ਨ ਹੋ ਗਿਆ ਬਾ ਹੋ ਗਿਆ ਦਰਸ਼ਨ ਇੱਕ ਵਾਰ ਹੋ ਗਿਆ ਛਿਣ ਚ ਹੋ ਗਿਆ ਚਾਹੇ ਇੱਕ ਚਿੱਤ ਹੋ ਗਿਆ ਜਿਹਨੇ ਇੱਕ ਛਿਣ ਚ ਜਿਹਦੇ ਧਿਆਨ ਚ ਆ ਗਿਆ ਉਹ ਫਿਰ ਉਹ ਕਾਲ ਫਾਸ ਚ ਨਹੀਂ ਆਇਆ ਮੁੜ ਕੇ ਫਿਰ ਨੀ ਕਾਲ ਫਾਸ ਚ ਆਉਂਦਾ
ਤੋ ਪ੍ਰਸਾਦ ਕਵਿਤ ਕਤਹੂੰ ਸਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ ਕਤਹੂੰ ਅਚਿੰਤ ਹੋਏ ਕੈ ਸੋਭਤ ਅਚੇਤ ਹੋ
ਕਤਹੂੰ ਸਚੇਤ ਹੋ ਕੇ ਚੇਤਨਾ ਕੋ ਚਾਰ ਕੀਓ ਕਤਹੂੰ ਅਚਿੰਤ ਹੋ ਕੇ ਸੋਭਤ ਅਚੇਤ ਹੋ ਕਿਤੇ ਤਾਂ ਅਜੀਬ ਦੀ ਗੱਲ ਹੈ ਹੁਣ ਇੱਕ ਦੀ ਗੱਲ ਹੈ ਜਿਹੜਾ ਇੱਕ ਹੈ ਕਿਤੇ ਤਾਂ ਤੂੰ ਸੁਚੇਤ ਮੈਂ ਕੀ ਕਰਨਾ ਆ ਆਪਣਾ ਕੰਮ ਕਰ ਰਹੇ ਸੁਚੇਤ ਹੋ ਕੇ ਕਰ ਰਹੇ ਚੇਤਨਾ ਕੋ ਚਾਰ ਕੀ ਹੋ ਚੁਕੰਨਾ ਹੋਇਆ ਰਹਿਣਾ ਚੁਕੰਨਾ ਜਿਹੜੀ ਸਾਡੀ ਦੁਕਾਨ ਹੈ ਨਾ ਦੁਨੀਆਦਾਰੀ ਦੁਕਾਨਦਾਰੀ ਇਹ ਕਹਿੰਦਾ ਦੋਏ ਕੰਨ ਖੁੱਲੇ ਹੁੰਦੇ ਨੇ ਆਦਮੀ ਦੇ ਖੁੱਲੇ ਹੁੰਦੇ ਨੇ ਇੱਥੇ ਚਾਰ ਕੰਨਾਂ ਦੀ ਲੋੜ ਹੈ ਸੰਸਾਰੀ ਨਵਾਂ ਨਿਸਾਨ ਪਲੱਸ ਦਰਗਾਹੀ ਇੱਥੇ ਦਾ ਨੰਬਰ ਅਨੁਸਾਰ ਸੰਸਾਰ ਦਾ ਚਾਰ ਕੰਨ ਤਾਂ ਨੇ ਇਹਦੇ ਚਾਰ ਕੰਨ ਚਾਹੀਦੇ ਨੇ ਦੋ ਨਾਲ ਤਾਂ ਅੰਦਰਲੀ ਬਾਣੀ ਸੁਣਨੀ ਹੈ ਦੋ ਨਾਲ ਬਾਹਰਲੇ ਗਾਹਕ ਦੀ ਗੱਲ ਸੁਣਨੀ ਹੈ
ਚੇਤਨਾ ਕੋ ਚਾਰ
ਚੇਤਨਾ ਕੋ ਚਾਰ ਕੀ ਹੱਥ ਪੈਰ ਕਰ ਕੰਮ ਸਭ ਚੇਤਨਾ ਦੋਵੇਂ ਕੰਮ ਇਕੱਠੇ ਹੀ ਰੱਖਣੇ ਨੇ ਅੰਦਰਲੇ ਕੰਨ ਵੀ ਖੁੱਲੇ ਬਾਹਰਲੇ ਵੀ ਖੁੱਲੇ
ਤੂੰ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀ
ਚੇਤਨਾ ਕੋ ਚਾਰ ਹੋਏ ਬਿਨਾ ਕੰਮੇ ਨਹੀਂ ਹੁੰਦਾ ਹੈ ਕਿਵੇਂ ਹੋਊਗਾ ਇਹ ਤਾਂ ਦੋਏ ਕੰਨ ਖੋਲੇ ਰੱਖਣੇ ਔਖੇ ਨੇ ਦੋਏ ਬੰਦ ਕਰਕੇ ਬਹਿ ਜਾਂਦੇ ਅਸੀਂ ਤਾਂ ਕਹਿੰਦਾ ਫਿਰ ਅਸੀਂ ਕੀ ਕਿਹਾ ਜੇ ਖੁੱਲੇ ਹੁੰਦੇ ਦੋਏ ਕੰਨ ਇਹ ਕਾਹਦੇ ਕਹਿਣਾ ਵੀ ਫਿਰ ਦੱਸ ਕੀ ਕਿਹਾ ਧਿਆਨ ਕੰਨਾਂ ਚ ਵੀ ਨਹੀਂ ਰਹਿੰਦਾ ਸਾਰਾ ਦਿਨ ਚੇਤਨਾ ਕੋ ਚਾਰ ਕੀ ਹੋ
ਕਤਹੂੰ ਅਚਿੰਤ ਹੋਏ ਕੇ
ਚਾਰ ਜਗ੍ਹਾ ਚੇਤਨਾ ਕੰਮ ਕਰ ਰਹੀ ਹੈ ਇੱਕ ਜਗ੍ਹਾ ਕੰਮ ਕਰਨੀ ਔਖੀ ਹੈ
ਜਿਹੜਾ ਸੁਚੇਤ ਹੈ
ਸੁਚੇਤ ਹੈ ਚਾਰੇ ਜਗ੍ਹਾ ਕੰਮ ਕਰ ਰਹੀ ਹੈ ਹੱਥ ਪੈਰ ਕੰਮ ਵੀ ਕਰ ਰਿਹਾ ਉਹ ਵੀ ਠੀਕ ਕਰ ਰਿਹਾ ਚੇਤਨ ਨਾਲ ਉਹਦੇ ਨਾਲ ਵੀ ਗੱਲ ਕਰ ਰਿਹਾ ਚੇਤਨ ਜਾ ਰਹੇ ਹੋ ਗਈ ਚੇਤਨਾ ਕੋਈ ਚਾਰ ਕੀ
ਹੋ
ਇੱਕ ਪੰਕਤੀ ਬੋਲਤੀ ਪਹਿਲਾਂ ਦੇ ਅਰਥ ਕੀ ਨੇ ਚੇਤਨਾ ਕੋ ਚਾਰ ਕੀ ਹੋ ਇੱਕ ਹਫ਼ਤਾ ਸੌਖੀ ਗੱਲ ਲੈ ਜਾਣੀ ਪੰਡਿਤ ਨੇ ਲਿਖਤੀ ਇਹਨਾਂ ਨੂੰ ਤਾਂ ਐਵੇਂ ਲੱਗਦਾ ਬੋਰਖਾਂ ਨੂੰ ਇਹਨਾਂ ਨੂੰ ਪਤਾ ਅਸਲ ਚ ਅਰਥ ਜੇ ਸਮਝ ਆਉਣ ਚੇਤਨਾ ਕੋ ਚਾਰ ਕੀ ਹੁੰਦਾ ਫਿਰ ਤਾਂ ਪਤਾ ਲੱਗੇ ਜਿਹੜੇ ਲੋਕ ਘੁੱਗੂ ਨੇ ਬਿਲਕੁਲ ਹੈ ਘੁੱਗੂ ਉਹ ਦਸਮਰਾਂ ਦਾ ਵਿਰੋਧ ਕਰਦੇ ਪਤਾ ਲੱਗ ਜੂ ਵੀ ਅਸੀਂ ਘੁੱਗੂ ਕੀ ਆ ਅਰਥ ਜੀ ਨਾ ਕਿਸੇ ਨੇ ਕੀਤੇ ਇਹਨੇ ਤਾਂ ਅਰਥ ਦੂਏ ਕਰਤੇ ਘੁੱਗੂ ਬਣਾਉਣ ਵਾਲੀ ਘੁੱਗੂ ਬਣਾਉਣ ਇਹ ਦੇਖੋ ਨਾ ਜੇ ਇਹ ਅਰਥ ਦੂਏ ਕਰ ਸਕਦਾ ਨਰੈਣ ਸਿੰਘ ਫਿਰ ਤਾਂ ਫਿਰ ਵੀ ਖਤਰੇ ਵਾਲੇ ਅਰਥ ਨੇ ਤਾਂ ਵੀ ਖਤਰੇ ਉਹ ਜਿਹੜੀਆਂ ਪਹਿਲੀਆਂ ਮੰਗਦੀਆਂ ਨੇ ਰੁਦਰ ਉਪਾਏ ਖਪਾਏ ਉਹਦਾ ਅਰਥ ਤਾਂ ਗਲਤ ਕਰ ਨਹੀਂ ਸਕਦਾ ਉਹਦੇ ਕਿੱਥੋਂ ਗਲਤ ਕਰ ਦਿੰਦਾ ਕੀਤਾ ਗਲਤ ਜਿੱਥੋਂ ਜਿੱਥੋਂ ਹੋਇਆ ਖਰੇ ਆਏ ਨੂੰ ਆਉਂਦੇ ਹੀ ਨਹੀਂ ਹੋਣੇ ਅਰਥ ਇੰਨੀ ਗਹਿਰਾਈ ਸੀ ਸਮਝਦੇ ਹੀ ਨਹੀਂ ਹੋਣਾ ਚੇਤਨਾ ਕੋ ਚਾਰ ਕੀ ਹੋ ਚੇਤਨਾ ਕੌਣ ਪੰਡਿਤ ਨੂੰ ਚੇਤਨਾ ਕੀ ਪਤਾ ਕੀ ਹੁੰਦੀ ਹੈ
ਕਤਹੂੰ ਅਚਿੰਤ ਹੋਏ ਕਹਿ ਸੋਬਤ ਅਚੇਤ ਹੋ
ਕਿਤੇ ਅਚਿੰਤ ਹੋਇਆ ਪਿਆ ਪਤਾ ਹੀ ਨਹੀਂ ਪਤਾ ਹੀ ਨੀ ਸੋਬਤ ਅਚੇਤ ਹੋ ਸੁੱਤਾ ਪਿਆ ਸੁੱਤਿਆ ਰਹਿਣ
ਬਿਆਣੀ
ਬਿਆਣੀ ਜਿਹੜਾ ਗੁਰਕਿਰਪਾ ਤੋਂ ਜਾਗਿਆ ਹੋਇਆ ਉਹ ਤਾਂ ਸੁਚੇਤ ਹੈ
ਗੁਰਕਿਰਪਾ ਤੇ ਜਨ ਜਾਗੇ
ਹਾਂ ਗੁਰਕਿਰਪਾ ਤੇ ਸੇ ਜਨ ਜਾਗੇ ਜਿਹੜਾ ਹਰ ਬਨ ਵਸਿਆ ਬੋਲੇ ਅੰਮ੍ਰਿਤ ਬਾਣੀ ਜਿਹੜੇ ਅੰਮ੍ਰਿਤ ਬਾਣੀ ਬੋਲਦੇ ਨੇ ਉਹ ਤਾਂ ਚੇਤ ਨੂੰ ਵਿਚਾਰ ਹੈ ਉਹ ਤਾਂ ਜਿਹਨਾਂ ਦੀ ਸੁੱਤਿਆ ਰਹਿਣ ਬਿਆਣੀ ਹੈ ਉਹ ਦੂਏ ਨੇ ਹਾਂਜੀ
ਕਤਹੂੰ ਭਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ
ਕਿਤੇ ਭਿਖਾਰੀ ਹੋਇਆ ਭੀਖ ਮੰਗਦਾ ਫਿਰਦਾ ਆ ਭਿਖਾਰੀ ਸੰਸਾਰ ਦੇ ਭਿਖਾਰੀ ਨਹੀਂ ਹੈ ਉਹ ਜਿਹੜੀ ਅਰਦਾਸਾਂ ਕਰਦੇ ਨੇ ਭਿਖਾਰੀ ਜਗਤ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ ਰਾਮ ਗੱਲ ਧਾਰਮਿਕ ਆਦਮੀ ਦੀ ਉੱਚਿਆਂ ਦੀ ਹੈ ਕਬੀਰ ਵੀ ਭੀਖ ਮੰਗਦਾ ਫਿਰਦਾ ਵੀ ਇਹ ਪਰਮੇਸ਼ਰ ਨਾਮ ਦਾ ਦਾਨ ਪਾ ਝੂਠਾ ਬੜੀ ਫਿਰਦਾ ਸੀ ਤਾਂ ਹੀ ਤਾਂ ਰੋਜ਼ ਮਾਲਾ ਫੇਰਦਾ ਸੀ ਨਾਨਕ ਮੰਗੇ ਨਾਮਦਾਨ ਭਿਖਾਰੀ ਹੈ
ਭੀਖ
ਭਿਖਾਰੀ ਤੇਰੇ ਇੱਥੇ ਆਏ ਭਿਖਾਰੀਆਂ ਦੀ ਗੱਲ ਕਰਨ ਲੱਗ ਗਏ ਉੱਚੇ ਭਿਖਾਰੀਆਂ ਦੀ ਗੱਲ ਕਰੋ ਤੁਸੀਂ ਇਹਨਾਂ ਦੀ ਕੀ ਕਰਨੀ ਵਿਚਾਰੇ ਇਹ ਤਾਂ ਆਪਣਾ ਹੱਕ ਲੈਣ ਆਏ ਨੇ ਭਿਖਾਰੀ ਨਹੀਂ ਆਣੇ ਇਹ ਉਹਨਾਂ ਦਾ ਹੀ ਹੱਕ ਹੈ ਕੋਈ ਨੀ ਭੀਖ ਦੇ ਰਿਹਾ ਕਿਉਂ ਆਪ ਦਾਤਾ ਬਣਦੇ ਨੇ ਨਾ ਤਾਂ ਭਿਖਾਰੀ ਲੱਗਦੇ ਨੇ ਉਹ ਆਪਣਾ ਹੀ ਲੈਣ ਆਏ ਨੇ ਉਹਨਾਂ ਦਾ ਹੀ ਉਹ ਨੱਕ ਨਾ ਤਖਾ ਸਮਾਤ ਕਰ ਧੱਕੇ ਦੇ ਜਹਾਂ ਦਾਣੇ ਤਾਂ ਉਹਨਾਂ ਤੇ ਵੀ ਤਾਂ ਲਾਗੂ ਹੈ ਜਿੱਥੇ ਦਾਣੇ ਨੇ ਉਹਨਾਂ ਦੇ ਲੈ ਭੇਜ ਤੇ ਵੀ ਜਾਓ ਉੱਥੋਂ ਲੈ ਆਓ ਆਪਣੇ ਦਾਣੇ ਜਾ ਕੇ ਨਾਨਕਾ ਸੱਚ ਤਾਂ ਸੱਚ ਉਹਨਾਂ ਖਾਤਰ ਤਾਂ ਪੰਕਤੀ ਹੈ ਸਾਡੇ ਕੋਲ ਭਾਈ ਉਹ ਕਿਵੇਂ ਭਿਖਾਰੀ ਹੋ ਗਏ ਭਿਖਾਰੀ ਹੋ ਜੋ ਪਰਮੇਸ਼ਰ ਤੋਂ ਮੰਗਦਾ ਭਿਖਾਰੀ ਹੈ ਆ ਤੂੰ ਭਿਖਾਰੀ ਹੋ ਕੇ ਮੰਗਦ ਫਿਰ ਤੂੰ ਭੀਖ ਭੀਖ ਕਿਹੜੀ ਮੰਗਦਾ ਸਵਾਲ ਇਹ ਹੈ ਜੇ ਤਾਂ ਮਾਇਆ ਮੰਗਦਾ ਕਿਹੜਾ ਮੰਗਦਾ ਮੰਗਦ ਫਿਰ ਤੂੰ ਭੀਖ
ਕਹੂੰ ਮਹਾਦਾਨ ਹੋਏ ਕਹਿ ਮੰਗਿਓ ਧਨ ਦੇ ਤੋ
ਕਿਤੇ ਕਹਿੰਦੇ ਮਹਾਦਾਨੀ ਬਣਿਆ ਬੈਠਾ ਆਪ ਰਾਜਾ ਉਹ ਉਹਨਾਂ ਦੇ ਆਇਆ ਜਿਵੇਂ ਕਰਨਾ ਪੜ ਥੋੜਾ ਦਾਨ ਕਰਦਾ ਤਾਂ ਇਹ ਕਰਦਾ ਤਾ ਉਹ ਵੀ ਧਾਰਮਿਕ ਆਦਮੀ ਦੇਖੋ ਦੋਵੇਂ ਧਾਰਮਿਕ ਆਦਮੀ ਨੇ ਮਹਾਦਾਨੀ ਬਣਿਆ ਬੈਠਾ ਉਹ ਵੀ ਧਾਰਮਿਕ ਬੰਦਾ ਦੇ ਮੰਗੇ ਸਹਿਸਾ ਗੋਣਾ ਸੋਭ ਕਰੇ ਸੰਸਾਰ ਉਹ ਗੱਲ ਹੈ ਉਧਰ ਜਾਂ ਮੰਗਦਾ ਤਾਂ ਮੰਗਤਾ ਜਾਂ ਦਿਨੇ ਤਾਂ ਦਾਤਾ ਇੱਕੋ ਆਦਮੀ ਦੀ ਗੱਲ ਹੈ
ਕਹੂੰ ਮਹਾਦਾਨ ਹੋਏ ਕਹਿ ਮੰਗਿਓ ਧਨ ਦੇ ਦੋ
ਮਹਾਦਾਨੀ ਹੋ ਕੇ ਸਿਆਰੀ ਹੋਊਗੀ
ਕਹੂੰ ਮਹਾਦਾਨ ਹੋਏ ਕਹਿ
ਚਲੋ ਦਾਨਵਾਨ ਕਹਿ ਲੋ ਮਹਾਦਾਨ ਹੋ ਕੇ
ਮੰਗਿਓ ਧਨ ਦੇ ਦੋ
ਜੋ ਬੰਗਲਾ ਬੋਆ ਬੰਗਲਾ ਭੇਜੋ ਜਿਹੜਾ ਮੰਗ ਲੈਂਦਾ ਆ ਕੇ ਉਹੀ ਦੇ ਦਿੰਦਾ
ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ
ਕਿਤੇ ਮਹਾਰਾਜਾ ਨੂੰ ਅਨੰਤ ਦਾਨ ਦੇ ਰਿਹਾ ਤੂੰ ਆਪੇ ਦੇ ਰਿਹਾ ਕਿਤੇ ਮੰਗਦੇ ਨੇ ਮੰਗਦੇ ਕੌਣ ਨੇ ਮੰਗਦੇ ਨੇ ਦਿੱਤੇ ਦਿੰਦੇ ਨੇ ਆਪ।